ਬਹੁਤ ਵੱਡੀ ਸ਼ਕਤੀ ਲੈ ਕੇ ਚੜ੍ਹ ਰਹੇ ਨੇ ਉਹ। ਅਤੇ ਸੱਚੇ ਪਾਤਸ਼ਾਹ ਮੈਂ ਦੇਖਣ ਆਇਆ ਸੀ, ਸੱਚਮੁੱਚ ਇਹ ਦੀਵਾਨ ਦੇ ਸਾਹਮਣੇ ਵਿਕੁੰਠ ਕੁਛ ਸ਼ੈ ਨਹੀਂ ਹੈ। ਕਹੋ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਵੈਕੁੰਠ ਹੈ। ਅਤੇ ਹਾਲ ਚਾਲ ਪੁੱਛਿਆ, ਮਹਾਰਾਜ ਜੀ ਨੇ ਵੀ ਪੁੱਛਿਆ ਸਾਰਿਆਂ ਦਾ। ਉਹਦੇ ਬਾਅਦ ਉਹਨੇ ਪੰਜ ਫੰਗ ਭੇਟਾ ਕਰੇ ਅਤੇ ਛੁੱਟੀ ਲਈ। ਸਾਰਿਆਂ ਦਾ ਧਿਆਨ ਉੱਧਰ ਹੋ ਗਿਆ, ਜਦੋਂ ਸ਼ਾਮਿਆਨੇ ਦੇ ਪਰਲੇ ਸਿਰੇ ਗਿਆ, ਹੈਰਾਨ ਹੋ ਗਏ ਵੀ ਉਹ ਗਾਹਾਂ ਜਾਂਦਾ ਦਿਸਿਆ ਹੀ ਨਹੀਂ। ਸਾਰਿਆਂ ਨੇ ਪੁੱਛਿਆ ਵੀ ਮਹਾਰਾਜ ਕੌਣ ਸੀਗਾ ਇਹ? ਮਹਾਰਾਜ ਕਹਿੰਦੇ ਇਹ ਸਵਰਗ ਲੋਕਾਂ 'ਚੋਂ ਨਾਰਦ ਜੀ ਆਏ ਸੀ, ਇਹ ਗੱਲਬਾਤ ਕਰਨ ਵਾਸਤੇ ਆਏ ਸੀ। ਸੋ ਮਹਾਰਾਜ ਉਹ ਜਿਸ ਵਕਤ ਵਿਸ਼ਨੂੰ ਜੀ ਦੀ ਸਭਾ 'ਚ ਜਾਂਦਾ ਹੈ ਤਾਂ ਇੱਕ ਦਿਨ ਦੇਖਦਾ ਵੀ ਜਿੱਥੇ ਉਹ ਬਹਿੰਦਾ ਹੈ ਉੱਥੇ ਥੌਂ ਪੱਟ ਰਹੇ ਨੇ। ਮਜ਼ਦੂਰਾਂ ਨੂੰ ਪੁੱਛਣ ਲੱਗਿਆ ਵੀ ਤੁਸੀਂ ਕਿਉਂ ਥੌਂ ਪੱਟ ਰਹੇ ਹੋ? ਕਹਿੰਦੇ ਅੱਜ ਦੇ ਪੱਟਦੇ ਹਾਂ, ਸਾਨੂੰ ਤਾਂ ਮਹੀਨਾ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਇੱਥੇ ਇੱਕ ਨਾਰਦ ਨਾਮ ਦਾ ਨਗੋਰਾ ਬਹਿੰਦਾ ਹੈ ਅਤੇ ਇਹ ਥੌਂ ਭ੍ਰਿਸ਼ਟ ਕਰ ਦਿੰਦਾ। ਗੁੱਸਾ ਆਇਆ ਮਨ 'ਚ ਅਤੇ ਜਾ ਕੇ ਵਿਸ਼ਨੂੰ ਜੀ ਨੂੰ ਕਹਿਣ ਲੱਗਿਆ, ਕਹਿੰਦਾ ਮਹਾਰਾਜ ਮੇਰਾ ਤਾਂ ਨਰਾਦਰੇ ਕਰਾ ਰਹੇ ਹਾਂ ਤੁਸੀਂ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਪਤਾ ਨਹੀਂ ਕਿਹਨੇ ਹੁਕਮ ਦੇ ਤਾ, ਜਿੱਥੇ ਮੈਂ ਬਹਿੰਦਾ ਉੱਥੇ ਸਵਾ ਗਜ ਧਰਤੀ ਗਹਿਰੀ ਅਤੇ ਸਵਾ ਗਜ ਚੌੜੀ ਪੱਟ ਦਿੰਦੇ ਨੇ ਅਤੇ ਫਿਰ ਮਿੱਟੀ ਪਾਉਂਦੇ ਨੇ। ਕਹਿੰਦੇ ਹਾਂ ਇਹ ਤਾਂ ਅਸੀਂ ਜਦ ਤੋਂ ਸਵਾ ਲੱਗੀ ਹੈ ਜਦ ਤੋਂ ਹੀ ਕਰ ਰਹੇ ਹਾਂ। ਕਹਿੰਦੇ ਕਿਉਂ? ਕਹਿੰਦੇ ਤੂੰ ਨਗੋਰਾ। ਨਗੋਰਾ ਪੁਰਸ਼ ਜਿਹੜਾ ਹੁੰਦਾ ਉਹ ਭ੍ਰਿਸ਼ਟਿਆ ਹੋਇਆ ਪੁਰਸ਼ ਹੁੰਦਾ ਹੈ। ਗੁਰਮੰਤਰ ਹੀਣਸ ਜੋ ਪ੍ਰਾਣੀ, ਤਰਗੰਤ ਜਨਮ ਭ੍ਰਿਸ਼ਟ ਹੈ, ਤਰਕਾਰ ਹੈ। ਕਹਿੰਦੇ 100 ਵਾਰੀ ਫਿੱਟੇ ਮੂੰਹ ਤੇਰੇ, ਤੂੰ ਮਨੁੱਖ ਵੀ ਬਣਿਆ ਅਤੇ ਮੰਤਰ ਗੁਰੂ ਤੋਂ ਲਿਆ ਜੀ, ਗੁਰੂ ਨਹੀਂ ਤਾਂ ਧਾਰਨ ਕਰਿਆ ਅੰਮ੍ਰਿਤ ਨਹੀਂ ਛਕਿਆ, ਅਤੇ ਜਨਮ ਤੇਰਾ ਭ੍ਰਿਸ਼ਟਿਆ ਹੋਇਆ ਅਤੇ ਤਰਕਾਰ ਹੈ ਤੇਰੇ ਜਨਮ। ਕੁਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਨ ਹੈ, ਤੁਲਖਲ ਹੈ, ਕੁੱਤੇ ਬਿੱਲੇ ਸੂਰ ਸੱਪ ਅਤੇ ਗਧੇ ਵਰਗਾ ਤੇਰਾ ਜਨਮ। ਕਹਿੰਦੇ ਨਾਰਦ ਤਾਂ ਸੁਣੀ ਨਹੀਂ ਕਦੇ ਮਹਾਂਪੁਰਸ਼ਾਂ ਦੇ ਬਚਨ। ਕਹਿੰਦਾ ਮਹਾਰਾਜ ਮੈਂ ਕਦੇ ਧਿਆਨ ਨਹੀਂ ਦਿੱਤਾ। ਕਹਿੰਦੇ ਫਿਰ ਮੈਂ ਕੀ ਕਰਾਂ? ਕਹਿੰਦੇ ਗੁਰੂ ਧਾਰਨ ਕਰੋ। ਕਹਿੰਦੇ ਜਿੱਥੇ ਇਹ ਗੱਲ ਦੱਸੀ ਹੈ ਮੈਨੂੰ ਗੁਰੂ ਵੀ ਦੱਸ ਦਿਓ, ਮੈਂ ਕਿਹੜਾ ਕਰਾਂ? ਕਹਿੰਦੇ ਜਿਹੜਾ ਤੈਨੂੰ ਸਭ ਤੋਂ ਪਹਿਲਾਂ ਸਵੇਰੇ ਮਿਲ ਜੇ, ਜੰਗਲ ਨੂੰ ਚਲੇ ਜਾਏ, ਜਿਹੜਾ ਪਹਿਲਾਂ ਮਿਲ ਗਿਆ ਉਹਨੂੰ ਮਿਲ। ਅੱਗੇ ਕੀ ਦੇਖਦਾ ਹੈ, ਜਦ ਸਵੇਰੇ ਗਿਆ ਤਾਂ ਇੱਕ ਸ਼ਿਕਾਰੀ ਮਿਲ ਗਿਆ, ਚੰਡਾਲ ਦਾ ਰੂਪ ਧਾਰਿਆ ਹੋਇਆ ਉਹਨੇ, ਕੁੱਤੇ ਨਾਲ ਲਏ ਹੋਏ ਨੇ, ਸ਼ਿਕਾਰ ਕਰਨ ਵਾਸਤੇ ਜਾ ਰਿਹਾ ਕਿਉਂਕਿ ਬਚਨ ਸੀਗਾ, ਇਹਨੇ ਉਹਨੂੰ ਨਮਸਕਾਰ ਕਰ ਦਿੱਤਾ। ਕਹਿੰਦੇ ਤੂੰ ਕਿਉਂ ਮੱਥਾ ਟੇਕਦਾ ਮੈਨੂੰ? ਕਹਿੰਦੇ ਮੈਂ ਤੁਹਾਨੂੰ ਗੁਰੂ ਧਾਰਨਾ। ਕਹਿੰਦੇ ਮੈਂ ਤਾਂ ਚੰਡਾਲ ਹਾਂ, ਸ਼ਿਕਾਰੀ ਹਾਂ, ਕਿਸੇ ਚੱਜਦੇ ਨੂੰ ਜਾ ਕੇ ਧਾਰਨਾ। ਕਹਿੰਦਾ ਮੈਨੂੰ ਹੁਕਮ ਹੋਇਆ ਵੀ ਜਿਹੜਾ ਪਹਿਲਾਂ ਮਿਲ ਜੇ ਉਹੀ ਧਾਰਨਾ। ਕਹਿੰਦੇ ਪਹਿਲਾਂ ਜਿਹਨੇ ਕਿਹਾ ਉਹਨੂੰ ਪੁੱਛ ਲੈ। ਕਹਿੰਦਾ ਨਾ, ਮੈਂ ਤਾਂ ਫੈਸਲਾ ਕਰ ਲਿਆ, ਮੇਰੇ ਗੁਰੂ ਤੁਸੀਂ, ਮੈਨੂੰ ਉਪਦੇਸ਼ ਦਿਓ। ਉਹ ਡਾਂਟਿਆ ਬਹੁਤ, ਡਾਂਟ ਕੇ ਨਠਾਤਾ ਨਾਰਦ, ਅਤੇ ਵਿਸ਼ਨੂੰ ਜੀ ਕੋਲ ਆ ਗਿਆ। ਕਹਿੰਦੇ ਗੁਰੂ ਧਾਰਨ ਕਰ ਲਿਆ? ਕਹਿੰਦੇ ਕਰਤਾ ਲਿਆ, ਪਰ ਉਹ ਚੰਡਾਲ ਹੀ ਮਿਲਿਆ ਮੈਨੂੰ। ਕਹਿੰਦੇ ਤੈਂ ਬੜਾ ਮਾੜਾ ਕੰਮ ਕਰਿਆ, ਤੂੰ ਗੁਰੂ ਦੀ ਕਿਰਿਆ ਨੂੰ ਨਹੀਂ ਜਾਣਦਾ ਅਤੇ ਤੈਂ ਗੁਰੂ ਦੀ ਨਿੰਦਿਆ ਕਰੀ ਹੈ, ਤਰਕ ਕਰੀ ਹੈ। ਜਿਹੜਾ ਗੁਰੂ 'ਤੇ ਤਰਕ ਰਹੇ ਉਹਦਾ ਸਾਰਾ ਜੀਵਨ, ਸਭ ਪੁੰਨ ਭ੍ਰਿਸ਼ਟ ਹੋ ਜਾਂਦੇ, ਇੱਕ ਵੀ ਨਹੀਂ ਬਚਦਾ। ਕਈ ਪ੍ਰੇਮੀ ਹੁੰਦੇ ਨੇ, ਇੱਕ ਮੇਰੇ ਕੋਲ ਆਇਆ, ਉੱਥੇ ਬਚਨ ਚੱਲਦੇ ਸੀ। ਕਹਿੰਦਾ ਜੀ ਆ ਜਿਹੜੇ ਐਕਸੀਮੋ ਨੇ ਉਹ ਕਿਵੇਂ ਕਹਿੰਦੇ ਬਚਦੇ ਨੇ? ਉਹ ਮਾਸ ਖਾਂਦੇ ਨੇ, ਉਹ ਫਲਾਣਾ ਕਰਦੇ ਆ, ਫਲਾਣੇ ਭਜਨ ਨਹੀਂ ਕਰਦੇ। ਮੈਂ ਤੂੰ ਗੁਰੂ ਨਾਨਕ ਦਾ ਸਿੱਖ ਹੈ, ਗੁਰੂ ਨਾਨਕ ਦੀ ਬਾਣੀ ਦੇ ਉੱਤੇ ਤਰਕ ਕਰਦਾ ਹੈ। ਕੋਈ ਕੁਰਾਨ ਸ਼ਰੀਫ 'ਤੇ ਮੁਸਲਮਾਨ ਤਰਕ ਕਰਕੇ ਦਿਖਾਵੇ, ਜਿਹੜੇ ਗੱਲ ਵੱਢ ਦਿੰਦੇ ਨੇ, ਤੂੰ ਤਰਕ ਕਰਦਾ ਕੁਰਾਨ ਸ਼ਰੀਫ 'ਤੇ ਸ਼ਰ੍ਹਾਂ ਲੱਗ ਜਾਂਦੀ ਹੈ। ਜਿਹੜੇ ਸਾਡੇ ਆ ਜਿਹੜੇ ਪ੍ਰਚਾਰਕ ਨੇ, ਇਹ ਸਿੱਧਾ ਹੀ ਗੁਰੂ ਗ੍ਰੰਥ ਸਾਹਿਬ ਦੀ ਡਿਸਰਿਸਪੈਕਟ, ਬੇਅਦਬੀ ਕਰੀ ਜਾਂਦਾ, ਸਿੱਧਾ ਹੀ ਝੂਠ ਬੋਲਦੇ ਨੇ, ਪ੍ਰਕਾਸ਼ ਕਰ ਲੈਣਗੇ, ਲੋਕਾਂ ਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਕਿਉਂ ਪ੍ਰਕਾਸ਼ ਕਰਦੇ ਹੋ? ਤੁਹਾਡੇ ਮਨ 'ਚ ਸ਼ਰਧਾ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ। ਗੁਰੂ ਬੈਠੇ ਹੋਣ 'ਤੇ ਅਸੀਂ ਝੂਠ ਬੋਲੀਏ, ਲੋਕਾਂ ਨੂੰ ਮਾੜੇ ਕਹੀਏ, ਬੜੀ ਮਾੜੀ ਗੱਲ ਹੈ। ਸੋ ਤਾਂ ਹੀ ਨਹੀਂ ਸਾਡੇ ਪੱਲੇ ਕੁਛ ਰਿਹਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਧਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਕਰ ਰਹੇ, ਬੇਇੱਜ਼ਤੀ ਕਰ ਰਹੇ। ਪੱਲੇ ਕੁਛ ਨਹੀਂ ਮਿਲਦਾ ਜਿਹੜਾ ਗੁਰੂ 'ਤੇ ਤਰਕ ਕਰੂ ਅਤੇ ਗੁਰੂ ਦੇ ਉੱਤੇ ਸ਼ਰਧਾ ਨਹੀਂ ਰੱਖਦਾ। ਸੋ ਕਹਿੰਦੇ ਤੂੰ ਤਾਂ ਨਰਕਾਂ ਦਾ ਭੋਗੀ, 84 ਭੋਗਣੀ ਪੈਣੀ ਹੈ ਤੈਨੂੰ ਜੇ ਗੁਰੂ 'ਤੇ ਤਰਕ ਕਰੇ। ਪੂਰੀ 84,83,99,999 ਸਰੀਰ ਤੈਨੂੰ ਭੋਗਣੇ ਹੀ ਪੈਣੇ ਨੇ। ਕਹਿੰਦੇ ਮਹਾਰਾਜ ਮੈਨੂੰ ਪਤਾ, ਕੋਈ ਤਰੀਕਾ ਵੀ ਦੱਸੋ। ਕਹਿੰਦੇ ਗੁਰੂ ਕੋਲ ਚਲੇ ਜਾ, ਗੁਰੂ 'ਤੇ ਬਿਨਾਂ ਨਹੀਂ ਕੋਈ ਦੱਸਦਾ ਹੁੰਦਾ। ਫਿਰ ਆ ਗਿਆ ਆਪਣੇ ਗੁਰੂ ਕੋਲ, ਦੇਖਿਆ ਤਾਂ ਬੜੇ ਉਲਟੇ ਕੰਮ ਕਰ ਰਹੇ ਨੇ। ਉਹ ਕਹਿੰਦੇ ਤੂੰ ਫਿਰ ਆ ਗਿਆ, ਕਹਿੰਦਾ ਮੈਂ ਤਾਂ ਤੁਹਾਨੂੰ ਗੁਰੂ ਧਾਰਨ ਕਰ ਲਿਆ, ਮੈਂ ਕਰੀਆ ਤੁਹਾਡੇ 'ਤੇ ਤਰਕ, ਅਤੇ ਮੈਨੂੰ ਵਿਸ਼ਨੂੰ ਜੀ ਨੇ ਕਿਹਾ ਵੀ 84 ਭੋਗਣੀ ਪਊ, ਮੈਨੂੰ ਬਚਾਓ ਮਹਾਰਾਜ, ਮੈਂ ਤੁਹਾਡਾ ਚੇਲਾ ਹੋ ਗਿਆ। ਕਹਿੰਦੇ ਤੂੰ ਐਂ ਕਹਿ ਵਿਸ਼ਨੂੰ ਜੀ ਨੂੰ ਵੀ 84 ਹੁੰਦੀ ਕਿਹੀ ਜੀ ਆ, ਕੋਈ ਨਕਸ਼ਾ ਵਾਹ ਕੇ ਦਿਖਾਓ। ਕਹਿੰਦੇ ਜਦੋਂ ਨਕਸ਼ਾ ਪਾਉਣਗੇ ਨਾ, ਤੂੰ ਦੜੰਮ ਕਰਕੇ ਉੱਤੇ ਗਿਰ ਕੇ ਲਿਟ ਕੇ ਸਾਰਿਆਂ ਦੇ ਉੱਤੇ ਨਹੀਂ ਲੰਘਣੀ, ਤੂੰ ਕਹਿ ਦੀ ਵੀ ਮੈਂ 84 ਭੋਗ ਲਈ। ਇਵੇਂ ਹੀ ਕਰਿਆ, ਵਿਸ਼ਨੂੰ ਜੀ ਨੂੰ ਜਾ ਕੇ ਕਿਹਾ, ਕਹਿੰਦੇ ਵੀ 84 ਕੇ ਜੀ ਹੁੰਦੀ ਆ। ਉਹਨਾਂ ਨੇ ਨਿਗਾਹ ਕਰੀ, ਸਾਰੀ 84 ਦੇ ਸਰੀਰ ਥੋੜ੍ਹੇ ਜਿਹੇ ਥਾਂ 'ਚ ਦਿਖਾ ਦੇ, ਇਹ ਇੱਕਦਮ ਲੰਮਾ ਪੈ ਕੇ ਲਿਟ ਕੇ ਸਾਰਿਆਂ ਦੇ ਉੱਤੇ ਦੀ ਲੰਘ ਗਿਆ। ਕਹਿੰਦਾ ਮਹਾਰਾਜ ਹੁਣ ਤਾਂ ਮੈਂ 84 ਭੋਗ ਲਈ। ਕਹਿੰਦੇ ਨਾਰ ਦਾ ਹੀ ਫਰਕ ਹੈ, ਜੇ ਗੁਰੂ ਨਾ ਹੁੰਦਾ ਤੈਨੂੰ ਸੱਚਮੁੱਚ ਭੋਗਣੀ ਪੈਣੀ, ਇਹ ਗੁਰੂ ਆਇਆ ਜਿਹਨੇ 84 ਭੋਗਣ 'ਤੇ ਤੈਨੂੰ ਬਚਾ ਦਿੱਤਾ। ਸੋ ਮਹਾਰਾਜ ਕਹਿੰਦੇ ਪੁੱਛ ਲਓ ਪਹਿਲਿਆਂ ਨੂੰ, ਬਿਨ ਸਤਿਗੁਰ ਕਿਨੇ ਨਾ ਪਾਇਓ, ਨਾ ਤਾਂ ਹੁਣ ਕਿਸੇ ਨੂੰ ਮਿਲਿਆ, ਬਿਨ ਸਤਿਗੁਰ ਕਿਨੇ ਨਾ ਪਾਇਆ, ਜਿੰਨੇ ਅੱਜ ਤੱਕ ਸੰਸਾਰ ਬਣਨ ਤੋਂ ਹੋਏ ਨੇ ਨਾ ਉਹਨਾਂ ਨੂੰ ਮਿਲਿਆ। ਸਤਿਗੁਰ ਵਿੱਚ ਆਪ ਰੱਖੇ ਨੇ, ਵਾਹਿਗੁਰੂ ਜਿਹੜਾ ਹੈ ਨਾ ਗੁਰੂ ਦੇ ਵਿੱਚ ਆਪ ਬੈਠਾ, ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਹਨੇ ਵਿੱਚੋਂ ਮੋਹ ਚੁਕਾਇਆ ਉੱਤਮ ਇਹ ਵਿਚਾਰ ਹੈ, ਜਿਹਨੇ ਸੱਚੇ ਸਿਉਂ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ। ਅਤੇ ਇੱਥੇ ਆ ਕੇ ਵਿਚਾਰ ਆ ਗਈ ਮੋਹ ਦੀ। ਮੋਹ ਜਿਹੜਾ ਹੰਗਤਾ ਅਤੇ ਮਮਤਾ ਦੇ ਜੋੜ ਨੂੰ ਮੋਹ ਕਹਿੰਦੇ ਨੇ, ਹਉਮੈ ਤੋਂ ਮੋਹ ਦੂਜੇ ਦਰਜੇ 'ਤੇ ਉੱਤਰਦਾ। ਪਹਿਲਾਂ ਮੋਹ ਅਟੈਚਮੈਂਟ ਜਿਹਨੂੰ ਮਮਤਾ ਕਹਿੰਦੇ ਨੇ, ਦੂਸਰਾ ਹੰਗਤਾ, ਮੈਂ ਬਣਿਆ ਹੋਇਆ, ਮੈਂ ਫਲਾਣਾ ਸੋ, ਮੈਂ ਫਲਾਣਾ ਸੋ, ਮੈਂ ਸਿੱਖ, ਮੈਂ ਹਿੰਦੂ, ਮੈਂ ਚੰਗਾ, ਮੈਂ ਪੁੰਨੀ, ਮੈਂ ਪਾਪੀ, ਆਹ ਇੱਕ ਭੁਲੇਖਾ ਪਿਆ ਹੋਇਆ ਬੰਦੇ ਨੂੰ। ਸੰਤ ਹਾਕਾਂ ਮਾਰ ਮਾਰ ਕਹੀ ਜਾਓ, ਨਾ ਭੁਲੇਖਾ ਖਾਓ, ਨਾ ਖਾਓ, ਤੁਸੀਂ ਤਾਂ ਹੋਏ ਨਹੀਂ, ਤੁਸੀਂ ਪਛਾਣੋ ਆਪਣੇ ਆਪ ਨੂੰ, ਤੁਹਾਡੀ ਕੋਈ ਜਾਤ ਨਹੀਂ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤੂੰ ਤਾਂ ਜੋਤ ਹੈ, ਸਰੀਰ ਤਾਂ ਤੈਨੂੰ ਇੱਥੋਂ ਮਿਲਿਆ ਮਾਂ ਦੇ ਪਿਓ ਦੇ ਸੰਯੋਗ ਤੋਂ, ਤੂੰ ਸਰੀਰ ਨਹੀਂ ਹੈ, ਇਹ ਤਾਂ ਤੇਰਾ ਬਸਤਰ ਹੈ, ਜਿਵੇਂ ਕੱਪੜੇ ਪਾਈ ਬੈਠਾ ਐਵੇਂ ਤੇਰਾ ਬਸਤਰ ਹੈ, ਤੂੰ ਬਸਤਰ ਨੂੰ ਮੈਂ ਕਹਿ ਕੇ ਫਸ ਗਿਆ ਆਪ। ਮਹਾਰਾਜ ਕਹਿੰਦੇ ਗੁਰੂ ਜਿਹੜਾ ਇਸ ਨੂੰ ਇਹਨੂੰ ਛੱਡ ਚੱਕ ਦਿੰਦਾ ਜਿਹਨੇ ਵਿੱਚੋਂ ਮੋਹ ਚੁਕਾਇਆ। ਸੋ ਉਹਦਾ ਅਜੇ ਸੋਚਦੇ ਹੀ ਸੀ ਵੀ ਇਹ ਕੀ ਹੋਇਆ ਮੋਹ, ਹੰਗਤਾ ਅਤੇ ਮਮਤਾ ਕੀ ਹੋਈ। ਹੰਗਤਾ ਅਤੇ ਮਮਤਾ ਨੂੰ ਸਾਡੀ ਬੋਲੀ ਦੇ ਅੰਦਰ ਹਉਮੈ ਕਹਿੰਦੇ ਨੇ, ਅਤੇ ਹਉਮੈ ਜਿੱਥੇ ਆ ਗਈ ਅਤੇ ਉਹਦਾ ਅਸਰ ਕੀ ਹੁੰਦਾ ਹੈ ਹਉਮੈ ਦਾ, ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰ ਦਿੱਤਾ।
ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ, ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ। ਜੰਮਦਾ ਤੇ ਮਰਦਾ ਹੈ ਹਉਮੈ ਦਾ ਬਣਿਆ ਹੋਇਆ।
ਪਹਿਲੀ ਵਾਰੀ ਸੁਣ ਕੇ ਆਦਮੀ ਦੇ ਅੰਦਰ ਕੋਈ ਚੀਜ਼ ਹੈ ਜਿਹਨੂੰ ਹਉਮੈ ਕਹਿੰਦੇ, ਅਤੇ ਪੁੰਨ ਵੀ ਉਹਦੇ ਵਿੱਚ ਆ ਗਏ, ਪਾਪ ਵੀ ਉਹਦੇ ਵਿੱਚ ਆ ਗਏ, ਸਚਿਆਰ ਵੀ ਉਹਦੇ ਵਿੱਚ ਆ ਗਿਆ, ਕੂੜਿਆਰ ਵੀ ਉਹਦੇ ਵਿੱਚ ਆ ਗਿਆ, ਨਰਕ ਵੀ ਉਹਦੇ 'ਚ ਆ ਗਿਆ, ਸਚਿਆਰ ਵੀ, ਸਵਰਗ ਵੀ, ਸਭ ਵਿੱਚ ਆ ਗਏ। ਕਹਿਣਗੇ ਇੱਕ ਚੀਜ਼ ਕੀ ਹੋਈ, ਬੁਲਾ ਨਹੀਂ ਸੀ ਸਕਦੇ ਉਹਨਾਂ ਨੂੰ, ਅਤੇ ਸਮਝਣ ਦਾ ਯਤਨ ਕਰਦੇ, ਕਿਉਂਕਿ ਸਾਧ ਸਿੰਘ ਜੀ ਹਉਮੈ ਨਹੀਂ ਸਾਡੀ ਸਮਝ 'ਚ ਆਉਂਦੀ ਵੀ ਹਉਮੈ ਕਹਿੰਦੇ ਕਿਉਂ। ਮਹਾਰਾਜ ਕਹਿੰਦੇ ਹਰੇਕ ਦੇ ਅੰਦਰ ਵਾਹਿਗੁਰੂ ਬੈਠਾ, ਇਹ ਬਾਬਾ ਜੀ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ, ਵਾਹਿਗੁਰੂ ਨਾਲ ਕਰ ਲਓ, ਅੰਦਰ ਬੈਠਾ ਤੁਹਾਡੇ, ਅੱਖਾਂ ਮੀਚ ਕੇ ਦੇਖਦੇ ਹਾਂ, ਕਹਿੰਦੇ ਸਾਡੇ ਅੰਦਰ ਤਾਂ ਹਨੇਰਾ ਪਿਆ, ਕੋਈ ਨਹੀਂ ਬੈਠਾ, ਦੇਖ ਲਓ ਅੱਖਾਂ ਮੀਚ ਕੇ ਦੀਂਦਾ। ਮਹਾਰਾਜ ਕਹਿੰਦੇ ਹੈਗਾ ਤਨ ਪਿਰਕਾ ਇੱਕ ਹੀ ਸੰਗ ਵਾਸਾ, ਇਕੱਠੇ ਰਹਿੰਦੇ ਨੇ ਦੋਵੇਂ ਦਸਵੇਂ ਦੁਆਰੇ 'ਚ। ਹੇ ਮਹਾਰਾਜ ਦੀਂਦਾ ਕਿਉਂ ਨਹੀਂ, ਤੈਂ ਕਹਿੰਦੇ ਕੰਧ ਬਣਾਈ ਹੋਈ ਹੈ ਵਿੱਚ ਹਉਮੈ ਭੀ ਤਕਰਾਰੀ, ਆਪੇ ਬਣਾਈ ਹੈ। ਫਿਰ ਕੋਈ ਤਰੀਕਾ, ਕਹਿੰਦੇ ਗੁਰੂ ਦੀ ਸ਼ਰਨ ਲੈ, ਗੁਰਪੂਰੇ ਹਉਮੈ ਭੀ ਤੋਰੀ, ਜਨ ਨਾਨਕ ਮਿਲੇ ਬਨਵਾਰੀ। ਤੈਂ ਕੰਧ ਬਣਾ ਲਈ ਮੈਂ ਦੀ, ਮੈਂ ਨੂੰ ਛੱਡ ਦੇ, ਗੱਲ ਮੁੱਕ ਜਾਏਗੀ। ਮਹਾਰਾਜ ਦੇ ਕੋਲ ਬੁੱਧੂ ਸ਼ਾਹ ਆਇਆ, ਪੀਰ ਬੁੱਧੂ ਸ਼ਾਹ, ਬੜੇ ਵਚਨ ਹੋਏ, ਕਹਿੰਦਾ ਮਹਾਰਾਜ ਛੱਡ ਨਹੀਂ ਹੁੰਦੀ, ਬੜੇ ਯਤਨ ਕਰੇ ਨੇ ਮੈਂ ਨੂੰ ਛੱਡਣ ਨੂੰ, ਹਉਮੈ ਛੱਡਣ ਵਾਸਤੇ, ਮੈਂ ਤਪ ਵੀ ਕਰੇ, ਚਿਲੇ ਵੀ ਕੱਟੇ, ਹੱਜ ਵੀ ਗਿਆ, ਲੰਗਰ ਵੀ ਚਲਾਏ, ਹੋਰ ਅਨੇਕਾਂ ਸੇਵਾ ਕੀਤੀਆਂ, ਪੁੰਨ ਕੀਤੇ, ਦਾਨ ਕੀਤੇ। ਮਹਾਰਾਜ ਕਹਿੰਦੇ ਬੁੱਧੂ ਸ਼ਾਹ, ਇਹ ਤਾਂ ਤੂੰ ਸਾਰੇ ਸੰਗਲ ਭਲੇਟੀ ਗਿਆ ਆਪਣੇ ਉੱਤੇ, ਸੱਚੇ ਪਾਤਸ਼ਾਹ ਇਹ ਚੰਗੇ ਕੰਮ ਵੀ ਸੰਗਲ ਹੈ। ਕਹਿੰਦੇ ਹਾਂ, ਇਹ ਸੰਗਲ ਤਾਂ ਬਣਦੇ ਆ ਜੇ ਕਹੇ ਮੈਂ ਕਰਦਾ, ਜੇ ਮੈਂ ਕਹਿੰਦਾ ਮੈਂ ਕਰਦਾ ਦਾਨ, ਮੈਂ ਕਰਦਾ ਪ੍ਰਚਾਰ, ਮੇਰੇ ਪ੍ਰਚਾਰ ਨਾਲ ਇੰਨਿਆਂ ਨੇ ਅੰਮ੍ਰਿਤ ਛਕ ਲਿਆ। ਕਹਿੰਦੇ ਫਿਰ ਇਹ ਹਉਮੈ ਦਾ ਹੀ ਭੁਲੇਖਾ ਹੈ, ਚਰਨਾ ਚਾਕ ਹੈ, ਕੋਈ ਗੱਲ ਨਹੀਂ ਇਹਦੇ ਵਿੱਚ, ਇਹਦਾ ਪੁੰਨ ਤੈਨੂੰ ਮਿਲਜੂ, ਸਵਰਗਾਂ 'ਚ ਹੋ ਕੇ ਫੇਰ ਗੇੜਾ ਖਾ ਕੇ ਆ ਜਾਏਗਾ, ਨਿਰੰਕਾਰ ਨਹੀਂ ਮਿਲਣਾ ਜਦ ਤਾਈਂ ਹਉਮੈ ਨਹੀਂ ਜਾਂਦੀ। ਇਹ ਰੋਗ ਹੈ, ਸਿੱਧਾਂ ਨੇ ਪੁੱਛਿਆ ਵੀ ਇਹ ਰੋਗ ਜਾਵੇ ਕਿਵੇਂ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਤੁਰਦਾ ਪਾ ਲੇ, ਰੋਗ ਕਿਵੇਂ ਜਾਵੇ ਕੂੜ ਦਾ। ਮਹਾਰਾਜ ਕਹਿੰਦੇ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾ, ਰੋਜ਼ ਪੜ੍ਹਦੇ ਹਾਂ ਇਸ ਚੀਜ਼ ਨੂੰ, ਸਮਝਦੇ ਨਹੀਂ ਹੈਗੇ। ਕਹਿੰਦੇ ਸੰਸਾਰ ਕਿਵੇਂ ਬਣ ਗਿਆ, ਕਹਿੰਦੇ ਸੰਸਾਰ ਬਣ ਗਿਆ ਹਉਮੈ 'ਚ। ਸਵਾਲ ਕਰਿਆ, ਕਿਤ ਕਿਤ ਵਿਦ ਜਗ ਉਪਜੇ ਪੁਰਖਾ, ਕਿਤ ਕਿਤ ਵਿਦ ਦੁੱਖ ਬਿਨ ਸਜਾਈ। ਤੁਸੀਂ ਕਹਿੰਦੇ ਹੋ ਸਾਰੇ ਨਿਰੰਕਾਰ ਹੈ, ਸੰਸਾਰ ਕਿਵੇਂ ਬਣ ਗਿਆ, ਦੁੱਖ ਕਿਵੇਂ ਆ ਗਿਆ, ਇਹ ਫਿਰ ਦੁੱਖ ਦਾ ਖਾਤਮਾ ਕਿਵੇਂ ਹੋਵੇ। ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੇ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਨਾਮ ਦੀ ਸਥਿਤੀ ਹਰੇਕ ਦੇ ਅੰਦਰ ਹੈ, ਪਹਿਲਾਂ ਤਾਂ ਸ਼ਬਦ ਹੈ ਹਰੇਕ ਦੇ ਅੰਦਰ, ਤੁਹਾਨੂੰ ਤਾਂ ਸ਼ਬਦ ਦਾ ਹੀ ਨਹੀਂ ਪਤਾ। ਕਹਿੰਦੇ ਸੁਣਦਾ ਨਹੀਂ ਮਹਾਰਾਜ, ਬਥੇਰੇ ਕੰਨ ਬੰਦ ਕਰਕੇ ਵੀ ਦੇਖਦੇ ਹਾਂ ਤਾਂ ਨਹੀਂ ਸੁਣਦਾ। ਮਹਾਰਾਜ ਕਹਿੰਦੇ ਤਾਂ ਨਹੀਂ ਸੁਣਦਾ, ਤੇਰਾ ਚਿੱਤ ਮਾਇਆ ਨਾਲ ਲੱਗਿਆ ਹੋਇਆ, ਦੇਖਣ ਵਾਲੀਆਂ ਚੀਜ਼ਾਂ 'ਚ ਫਸਿਆ ਹੋਇਆ, ਤਾਂ ਨਹੀਂ ਸ਼ਬਦ ਸੁਣਦਾ। ਇਹਦਾ ਰੌਲਾ ਘਚੌਲਾ ਇੰਨਾ ਪਿਆ ਹੋਇਆ ਨਾ ਅੰਦਰ, ਮਾਇਆ ਧਾਰੀ ਆ ਤੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੌਲ ਘਚੋਲਾ। ਚਾਹੇ ਅਮਰੀਕਾ ਚਲਿਆ ਜਾ, ਚਾਹੇ ਇੰਗਲੈਂਡ ਚੱਲਿਆ ਜਾ, ਚਾਹੇ PhD ਕਰ ਲੈ, ਚਾਹੇ ਕੁਝ ਹੋਰ ਪੜ੍ਹ ਲੈ, ਹਉਮੈ ਦਾ ਰੌਲਾ ਇੰਨਾ ਮੱਚਿਆ ਹੋਇਆ ਅੰਦਰ, ਇਹ ਮਾਇਆਧਾਰੀ ਬਣ ਗਿਆ। ਕਹਿੰਦੇ ਜੀ ਅਸੀਂ ਤਾਂ ਜਿੱਥੇ ਮਾਇਆਧਾਰੀ ਕਹਿੰਦੇ ਸੀਗੇ ਜਿਹੜਾ ਕੋਈ ਪੈਸਾ ਬਹੁਤਾ ਹੁੰਦਾ। ਮਹਾਰਾਜ ਕਹਿੰਦੇ ਨਹੀਂ, ਜਿਹਨੇ ਦੇਖਣ ਵਾਲੀ ਸੁਣਨ ਵਾਲੀ ਚੀਜ਼ ਨਾਲ ਚਿੱਤ ਲਾ ਲਿਆ, ਉਹੀ ਮਾਇਆਧਾਰੀ ਹੋਇਆ ਕਰ। ਉਹਦਾ ਰੌਲਾ ਘਚੌਲਾ ਇੰਨਾ ਮੱਚਿਆ ਹੋਇਆ, ਸ਼ਬਦ ਨਹੀਂ ਸ਼ੁੱਧ ਸ਼ਬਦ ਸੁਣਦਾ ਨਹੀਂ ਅੰਦਰ। ਸੋ ਸ਼ਬਦ ਜਦੋਂ ਸੁਣਿਆ ਫਿਰ ਨਾਮ ਦੀ ਪ੍ਰਾਪਤੀ ਹੋ ਜੂ, ਜਦੋਂ ਨਾਮ ਦੀ ਪ੍ਰਾਪਤੀ ਹੋਈ ਫਿਰ ਦੁੱਖਾਂ ਦਾ ਖਾਤਮਾ ਹੋ ਗਿਆ। ਮਹਾਰਾਜ ਕਹਿੰਦੇ ਦੁੱਖ ਪੈਦਾ ਹੀ ਤਾਂ ਹੁੰਦੇ ਨੇ, ਨਾਮ ਵਿਸਰਿਆ ਦੁੱਖ ਪਾਈ। ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੈ, ਗੁਰੂ ਦੇ ਰਾਹੀਂ ਹੋ ਕੇ ਗਿਆਨ ਦੇ ਵਿੱਚ ਜਿਹੜਾ ਜੀਵ ਤੱਤ ਅਤੇ ਬ੍ਰਹਮ ਤੱਤ ਹੈ ਇਹਦੀ ਵਿਚਾਰ ਕਰੋ, ਮੈਂ ਕੌਣ ਹਾਂ, ਵਾਹਿਗੁਰੂ ਕੌਣ ਹੈ। ਸਾਨੂੰ ਤਾਂ ਐਂ ਪਤਾ ਹੀ ਨਹੀਂ, ਇੰਨੇ ਸੁੱਤੇ ਪਏ ਹਾਂ, ਕਿਸੇ ਨੂੰ ਪੁੱਛ ਤੂੰ ਕੌਣ ਹੈ, ਕਹਿੰਦੇ ਸਾਹਮਣੇ ਖੜਾ ਦਿੰਦਾ ਨਹੀਂ। ਮੇਰੇ ਸਾਹਮਣੇ ਤਾਂ 3.5 ਅੱਠ ਦੀ ਇੱਕ ਮਸ਼ੀਨ ਖੜੀ ਹੈ, ਮਿੱਟੀ ਦਾ ਪੂਤਲਾ ਜਿਹਾ ਖੜਾ, ਮਾਟੀ ਦਾ ਪੂਤਲਾ, ਕੈਸੇ ਨੱਚਦਾ ਨੱਚਦਾ ਫਿਰਦਾ, ਸੁਣਿਆ ਦੇਖਿਆ ਦੌੜਿਓ ਫਿਰਦਾ। ਜਬ ਕੁਛ ਪਾਵਤ ਤੋਂ ਗਰਵ ਕਰਦਾ ਹੈ, ਮਾਇਆ ਗਈ ਤੋਂ ਰੋਵਣ ਲੱਗਦਾ। ਮਹਾਂਪੁਰਸ਼ ਕਹਿੰਦੇ ਨੇ ਹਰਨਾ ਦੇਖੋ ਕਿਵੇਂ ਨੱਚਦੇ ਫਿਰਦੇ ਨੇ ਮਿੱਟੀ ਦੇ ਪੂਤਲੇ, ਕਿਤੇ ਕੋਈ ਮੁਕੱਦਮਾ ਕਰ ਰਿਹਾ, ਕੋਈ ਡਾਂਗਾ ਮਾਰ ਰਿਹਾ ਕਿਸੇ ਦੇ ਸਿਰ 'ਚ, ਕੋਈ ਗਾਲਾਂ ਕੱਢ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ। ਇਹ ਮਿੱਟੀ ਦੇ ਪੂਤਲੇ ਆਪਣੇ ਆਪ ਨੂੰ ਪਛਾਣਦੇ ਨਹੀਂ ਵੀ ਅਸੀਂ ਕੌਣ ਆ। ਇਸ ਤਰ੍ਹਾਂ ਨਾਲ ਕਹਿੰਦੇ ਨੇ ਪੜ੍ਹੋ,
ਕੈਸੇ ਨੱਚਤ ਹੈ ਮਾਟੀ ਕਾ ਪੂਤਲਾ, ਕੈਸੇ
ਆਪਣੇ ਆਪ ਨੂੰ ਨਹੀਂ ਪਛਾਣਦੇ ਮੈਂ ਕੌਣ। ਜੇ ਆਪ ਨੂੰ ਨਹੀਂ ਪਤਾ ਪੁੱਛ ਲਓ ਮਹਾਂਪੁਰਸ਼ਾਂ ਨੂੰ, ਪੁੱਛ ਲਓ ਗੁਰੂਆਂ ਨੂੰ, ਪੁੱਛ ਲਓ। ਗੁਰੂ ਕਹਿੰਦਾ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿਉਂ ਫਸਿਆ ਹੋਇਆ ਮਿੱਟੀ ਦੇ ਅੰਦਰ, ਮਿੱਟੀ 'ਚੋਂ ਨਿਕਲੇਗਾ, ਨਿਕਲਣਾ ਨਹੀਂ, ਇੱਥੇ ਜੰਮੀ ਜਾਏਗਾ ਮਰੀ ਜਾਏਗਾ। ਇੰਨਾ ਕੁ ਤਾਂ ਗੱਲ ਮੰਨ ਲੈ, ਜੇ ਹੋਰ ਨਹੀਂ ਬਹੁਤੀ ਮੰਨ ਸਕਦਾ। ਆਪਣੇ ਆਪ ਨੂੰ ਆਤਮਾ ਸਮਝ ਲੈ, ਆ ਮਿੱਟੀ ਦਾ ਪੂਤਲਾ ਨਾ ਸਮਝ। ਇੰਨੀ ਇੰਨਾ ਭੁਲੇਖਾ ਹੈ, ਪੜ੍ਹਿਆ ਲਿਖਿਆ BA MA PhD ਕਰੀ ਹੋਈ, ਕਹਿੰਦਾ ਮੈਂ ਨੇ ਮਾਰ ਲਏ ਮਹਾਰਾਜ। ਕਹਿੰਦੇ ਮੈਂ ਮਾਰਤੀ ਹੈ ਸਰ। ਗੁਰਮੁਖ ਹੋਵੇ ਸੋ ਗਿਆਨ ਤੱਤ ਵਿਚਾਰੇ, ਫਿਰ ਜਦੋਂ ਗਿਆਨ ਦਾ ਤੱਤ ਵਿਚਾਰ ਲਿਆ, ਆਪਣੇ ਸਰੂਪ ਦਾ ਪਤਾ ਲੱਗ ਗਿਆ, ਫਿਰ ਕਹਿੰਦੇ ਇਹਦੇ ਨਾਲ ਕੀ ਹੁੰਦਾ ਹੈ, ਹਮੈਂ ਸ਼ਬਦ ਜਲਾਏ, ਸ਼ਬਦ ਦੀ ਪ੍ਰਾਪਤੀ ਹੋ ਜਾਣੀ ਹੈ ਅਤੇ ਹਮੈਂ ਦਾ ਤੱਤ ਜਲ ਜਾਣਾ। ਤਨ ਮਨ ਨਿਰਮਲ, ਨਿਰਮਲ ਵਾਣੀ ਸਾਚੇ ਰਹੇ ਸਮਾਏ, ਫਿਰ ਤਨ ਵੀ ਨਿਰਮਲ ਹੋ ਗਿਆ, ਮਨ ਵੀ ਨਿਰਮਲ ਹੋ ਗਿਆ, ਜਿਹੜਾ ਬੋਲਦਾ ਉਹ ਵੀ ਨਿਰਮਲ ਹੋ ਗਈ ਬਾਣੀ, ਅਤੇ ਵਾਹਿਗੁਰੂ ਦੇ ਵਿੱਚ ਸਮਾਇਆ ਹੋਇਆ। ਸੋ ਇਹ ਹਉਮੈ ਦਾ ਰੋਗ ਮਨੁੱਖ ਨੂੰ ਲੱਗਿਆ ਹੋਇਆ, ਹਉਮੈ ਰੋਗ ਮਾਨੁੱਖ ਕੋ ਦੀਨਾ, ਮਨੁੱਖ ਨੂੰ ਦੇ ਤਾ। ਰੋਗੀ ਹੋਏ ਹੋਏ ਅਸੀਂ ਕਹਿੰਦੇ ਹਾਂ ਰਿਸ਼ਤਾ ਰੋਗੀ ਹੋਣੀ, ਕਦੇ ਵੀ ਦਾਰੂ ਨਹੀਂ ਲੈਂਦੇ, ਡਿਸਪੈਂਸਰੀ ਚੱਲਦੀ ਹੈ ਇੱਥੇ, ਫ੍ਰੀ ਡਿਸਪੈਂਸਰੀ, ਉੱਥੇ ਦਾਰੂ ਲੈ ਲਾਂਗੇ। ਕਹਿੰਦੇ ਸਰੀਰ ਬਿਮਾਰ ਹੈ, ਤੁਹਾਡਾ ਮਨ ਬਿਮਾਰ ਹੈ ਪ੍ਰੇਮੀ, ਉਹ ਇਹਦੀ ਵੀ ਦਾਰੂ ਲਓ, ਕਹਿੰਦੇ ਸਾਨੂੰ ਤਾਂ ਕੋਈ ਹੱਟੀ ਓ ਨਹੀਂ ਲੱਭਦੀ ਵੀ ਇਹਦੀ ਵੀ ਦਾਰੂ ਹੁੰਦੀ ਹੈ। ਮਹਾਰਾਜ ਕਹਿੰਦੇ ਹਾਂ ਇਹਦੀ ਦਾਰੂ ਹੁੰਦੀ ਹੈ, ਸੁਣ ਲਓ ਧਿਆਨ ਨਾਲ।
ਮੈਂ ਰੋਗ ਦੀ ਸ਼ਬਦ ਮੈਂ ਦਾਰੂ ਮਿਲਦੀ ਸਤਿਗੁਰ ਪੁੱਛਿਆ
ਸ਼ਬਦ ਦੀ। ਜਦੋਂ ਸ਼ਬਦ ਦੀ ਦਾਰੂ ਮਿਲੀ ਫਿਰ ਕਹਿੰਦੇ ਆਪਣੀ ਕਿਰਪਾ ਆਪ ਤੇ ਕਰ, ਰੱਬ ਤੇ ਨਾ ਕਰ, ਰੱਬ ਦੇ ਉੱਤੇ ਦੋਸ਼ ਦਿੰਦਾ ਵੀ ਜੇ ਨਾਮ ਜਪਾਊ ਤਾਂ ਜਪਾਂਗੇ। ਚਾਰ ਕਿਰਪਾ ਹੁੰਦੀਆਂ ਨੇ, ਤੇਰੇ ਤੇ ਕਿਰਪਾ ਕੀਤੀ ਪਰਮੇਸ਼ਰ ਨੇ, ਤੈਨੂੰ ਮਨੁੱਖ ਦਾ ਜਾਮਾ ਦੇ ਦਿੱਤਾ। ਮਾਂ ਬਾਪ ਨੇ ਕਿਰਪਾ ਕੀਤੀ, ਤੈਨੂੰ ਨਸ਼ਿਆਂ ਤੋਂ ਬਚਾ ਕੇ ਪੜ੍ਹਾ ਕੇ ਲਿਖਾ ਕੇ ਬੰਦਾ ਬਣਾ ਦਿੱਤਾ, ਪਾਲਤਾ ਪਲੋਸਤਾ, ਤੇ ਤੋਂ ਕੋਈ ਦਿਹਾੜੀ ਨਹੀਂ ਮੰਗੀ, ਕੋਈ ਮਜ਼ੂਰੀ ਨਹੀਂ ਮੰਗੀ, ਸਭ ਕੁਛ ਕੁਰਬਾਨ ਕਰ ਦਿੱਤਾ। ਤੀਸਰੀ ਕਿਰਪਾ ਕਰ ਦਿੱਤੀ ਗੁਰੂ ਨੇ, ਅੰਮ੍ਰਿਤ ਛਕਾਤਾ ਪੰਜ ਪਿਆਰਿਆਂ ਨੇ, ਨਾਮ ਦੀ ਦਾਰੂ ਦੇ ਦਿੱਤੀ। ਕਹਿ ਵਾਹਿਗੁਰੂ, ਵਾਹਿਗੁਰੂ ਦਾ ਮੰਤਰ ਹੁਣ ਦਿਨ ਰਾਤ ਜਪੀ ਆ। ਚੌਥੀ ਕਿਰਪਾ ਹੁਣ ਤੂੰ ਆਪ ਕਰਨੀ ਹੈ। ਅੰਮ੍ਰਿਤ ਵੇਲੇ ਉੱਠਣਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਾ ਰਨਾਮ ਤੇ ਆਵੈ। ਫਿਰ ਕੀ ਕਰੇ? ਕਹਿੰਦੇ ਉੱਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨ ਆਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਆ ਪੰਜ ਪਿਆਰੇ ਜਿਹੜਾ ਹੁਣ ਉਪਦੇਸ਼ ਦੇ ਰਹੇ ਨੇ ਬਈ ਮੂਲ ਮੰਤਰ ਹੈ ਇਹ, ਕਿਉਂ ਕਾਰ ਸਤਨਾਮ ਕਰਤਾ ਪੁਰਖ ਪੂਰਾ ਦੱਸਦੇ, ਪਰ ਸਾਰੇ ਇੱਕ ਜਵਾਨ ਹੋ ਕੇ ਬੋਲਦੇ ਆ, ਮਗਰ ਅੰਮ੍ਰਿਤ ਛਕਣ ਵਾਲੇ ਬੋਲਦੇ। ਫਿਰ ਪੰਜੇ ਬੋਲਦੇ ਨੇ ਵਾਹਿਗੁਰੂ ਵਾਹਿਗੁਰੂ, ਸਾਰੇ ਪਿੱਛੇ ਬੋਲਦੇ। ਕਹਿੰਦੇ ਇਹ ਮੰਤਰ ਹੈ, ਇਹਦੇ ਮੰਤਰ ਦੇ ਨਾਲ ਸਭ ਕੁਛ ਹੋ ਜਾਣ। ਹੁਣ ਤੂੰ ਕਿਰਪਾ ਆਪਣੇ ਆਪ 'ਤੇ ਕਰੀ, ਉਪਦੇਸ਼ ਗੁਰੂ ਹਰ ਹਰ ਜਪ ਜਾਪ ਹੈ, ਫਿਰ ਇਹਦੇ ਨਾਲ ਹੋ ਕਿ ਸਭ ਕਿਲਵਿਖ ਪਾਪ ਦੋਖ ਲੈ ਜਾਵੇ, ਦੋਖ ਵੀ ਹੱਤਿਆ ਵੀ ਪਾਪ ਵੀ ਸਭ ਲੈ ਜਾਣਗੇ। ਕਹਿੰਦਾ ਜੀ ਕਿਰਪਾ ਤਾਂ ਤੁਸੀਂ ਉਹ ਕਰ ਦਿਓ, ਮੈਨੂੰ ਕਹਿਣਗੇ। ਮੈਂ ਕਹੂੰ ਬੀਬਾ ਆਹ ਸ਼ਬਦ ਦਾ ਜਾਪ ਜਪਜੀ ਸਾਹਿਬ ਦੇ ਪਾਠ ਕਰ। ਨਾ ਜੀ ਉਹ ਤਾਂ ਨਹੀਂ ਕਰਨੇ, ਤੁਸੀਂ ਉਹ ਕਿਰਪਾ ਕਰ ਦਿਓ। ਮੈਂ ਕਿਹਾ ਕਦੇ ਮੈਨੂੰ ਤੂੰ ਕਹਿੰਦੀ ਆ ਰੋਟੀ ਖਾਣ ਵੇਲੇ ਵੀ ਕਿਰਪਾ ਕਰ ਦਿਓ ਮੇਰੇ ਮੂੰਹ 'ਚ ਪਾ ਦਿਓ, ਉਹ ਤੂੰ ਰੋਟੀ ਆਪ ਖਾਂਦੀ ਆ, ਨਾਉਣੀ ਆਪ ਹੈ। ਹਾਂ ਮੈਨੂੰ ਰੋਟੀ ਤੁਸੀਂ ਉਹ ਪਕਾ ਕੇ ਮੈਨੂੰ ਆਪੇ ਹੀ ਖਿਲਾ ਦਿਓ, ਆਹ ਗੱਲ ਬਣਦੀ ਹੈ। ਕੋਈ ਕਹਿੰਦਾ ਵੀ ਰੋਟੀ ਖਿਲਾਓਗੇ ਤਾਂ ਖਾਵਾਂਗਾ, ਟੇਬਲ 'ਤੇ ਰੱਖੀ ਪਈ ਆ, ਖਾਂਦਾ ਨਹੀਂ ਭਾਈ, ਕਹਿੰਦੇ ਖਿਲਾਓਗੇ ਤਾਂ ਖਾਵਾਂਗਾ। ਤੇਰੇ ਕੋਲ ਰੋਟੀ ਬਣੀ ਬਣਾਈ ਆ ਗਈ ਟੇਬਲ 'ਤੇ, ਹੁਣ ਤੂੰ ਆਪਣੇ ਹੱਥ ਚੱਲ ਮੂੰਹ 'ਚ ਬੁਰਕੀ ਪਾ ਦਿੱਤੀ, ਤੂੰ ਚੱਬਦਾ ਨਹੀਂ, ਕਹਿੰਦਾ ਚਬਾਓਗੇ ਤਾਂ ਚਬਾਵਾਂ, ਇਹ ਵੀ ਕੰਮ ਹੋ ਜੂਗਾ, ਜ਼ੋਰ ਜ਼ੋਰ ਦੀ ਚਵਾੜਾ ਦੱਬੀ ਜਾਓ, ਫਿਰ ਗਾਹਾਂ ਕਿਵੇਂ ਨੰਘਾਵਾਂਗੇ। ਕੁਛ ਤਾਂ ਕਰਨਾ ਹੀ ਪੈਣਾ ਹੈ, ਗਾਂ ਫਿਰ ਮੇਧੇ 'ਚ ਹਜ਼ਮ ਕਿਵੇਂ ਕਰਾਂਗੇ, ਉੱਥੇ ਤਾਂ ਆਪੇ ਕਿਰਪਾ ਕਰਦਾ। ਨਾਮ ਜਪਣ ਵੇਲੇ ਟੁੱਚਰ ਲਾਉਂਦਾ। ਸੋ ਮਹਾਰਾਜ ਕਹਿੰਦੇ ਜੇ ਰੋਗ ਸੱਚੀ ਵਿੱਚ ਹੀ ਦੂਰ ਕਰਨਾ, ਸ਼ਬਦ ਲੈ ਲੈ, ਜਿੱਥੇ ਸ਼ਬਦ ਆ ਗਿਆ ਤੈਨੂੰ ਨਾਮ ਦੀ ਜਿੱਦਣ ਪ੍ਰਾਪਤੀ ਹੋ ਗਈ ਨਾ, ਨਾਮ ਤੇਰੇ 'ਚ ਪ੍ਰਗਟ ਹੋ ਗਿਆ, ਹਿਰਦੇ 'ਚ ਵੱਸ ਗਿਆ, ਦੋ ਗੱਲਾਂ ਹੋਣੀਆਂ ਨੇ, ਇੱਕ ਤਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਹਰ ਹਿਰਦੇ ਸਦਾ ਵਸਾਏ, ਜਦੋਂ ਵੱਸ ਗਿਆ ਉਹਦੇ 'ਚ 9 ਨਿਧੀਆਂ 18 ਸਿੱਧੀਆਂ ਮਿੰਨਤਾਂ ਕਰਦੀਆਂ ਫਿਰਨਗੀਆਂ, ਰਿੱਧ ਸਿੱਧ ਸਭ ਭਗਤਾਂ ਚਰਨੀ ਲੱਗ ਗਈ, ਚਰਨੀ ਲੱਗ ਜਾਂਦੀ ਆ ਕੇ, ਮੈਨੂੰ ਵਰਤ ਲਓ, ਠੇਡੇ ਮਾਰਦੇ ਨੇ, ਕਹਿੰਦੇ ਮੈਨੂੰ ਪਰੇ ਰਹਿ। ਦੂਸਰਾ ਇਹ ਹੁੰਦਾ ਹੈ ਕਿ ਨਾਮ ਜਦ ਵੱਸ ਗਿਆ ਤਾਂ ਪਰਮ ਸ਼ਾਂਤੀ, ਸੱਤ ਚਿੱਤ ਆਨੰਦ ਦੀ ਅਵਸਥਾ ਆਦਮੀ ਦੇ ਅੰਦਰ ਤਾਰੀ ਹੋ ਜਾਂਦੀ ਹੈ, ਰੋਗ ਸਭ ਮਿਟ ਜਾਂਦੇ ਨੇ, ਸ਼ੰਕਾ ਸਭ ਮਿਟ ਜਾਂਦੀ ਹੈ, ਭਟਕਣਾ ਮਿਟ ਜਾਂਦੀ ਹੈ, ਕਲਪਣਾ ਮਿਟ ਜਾਂਦੀ ਹੈ, ਸਵਸਥ ਅਵਸਥਾ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਲ, ਵਿਗਾਸ ਹੋ ਜਾਂਦਾ, ਖੇੜਾ ਆ ਜਾਂਦਾ, ਚਿਹਰੇ 'ਤੇ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ, ਹੌਕੇ ਨਹੀਂ ਲੈਂਦਾ, ਹਾਵੇ ਨਹੀਂ ਲੈਂਦੇ, ਮੱਥੇ ਝੂੜੀਆਂ ਨਹੀਂ ਪਈਆਂ ਹੋਈਆਂ, ਅੱਖਾਂ ਵਿੱਚ ਕਰੂਰਤਾ ਨਹੀਂ ਹੁੰਦੀ, ਪਿਆਰ ਹੁੰਦਾ ਹਰੇਕ ਨੂੰ, ਖਿੱਚਦਾ ਬੋਲਦਾ ਤਾਂ ਖਿੱਚਦਾ, ਜਾਗਦਾ ਤਾਂ ਖਿੱਚਦਾ, ਕਿਉਂਕਿ ਅੰਦਰ ਖੇੜਾ ਭਰਿਆ ਪਿਆ, ਉਹ ਨਾਮ ਦਾ ਨਿਵਾਸ ਹੋ ਗਿਆ, ਉਹਦੇ ਅੰਦਰ ਨਾਮ ਪ੍ਰਗਟ ਹੋ ਗਿਆ। ਜਿੱਥੇ ਨਾਮ ਪ੍ਰਗਟ ਹੋ ਗਿਆ ਉੱਥੇ ਮਹਾਰਾਜ ਕਹਿੰਦੇ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਹੀਂ ਰਹਿੰਦੇ, ਦੋਏ ਨਾ ਬਸੇ ਇੱਕ ਠਾਹੇ, ਜਾਂ ਤਾਂ ਹੋਮੈ ਰਹੇਗੀ ਜਾਂ ਨਾਮ ਰਹੇਗਾ, ਜੇ ਨਾਮ ਨਹੀਂ ਆਇਆ ਤਾਂ ਸਮਝ ਲਓ ਹੋਮੈ 'ਚ ਫਿਰਦੇ ਹਾਂ। ਜਦੇ ਹੋਮੈ ਜੇ ਕਹਿੰਦੇ ਫਿਰ ਸੇਵਾ ਕਰਦੇ, ਫਿਰ ਤੇਰੀ ਸੇਵਾ ਥਾਂ ਨਹੀਂ ਪੈਣੀ ਪਿਆਰਿਆ, ਕਿਉਂਕਿ ਤੇਰੇ ਅੰਦਰ ਹੋਮੈ, ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਸ਼ੁਲਕ ਦਾ ਸ਼ਬਦ ਕਮਾ, ਅਤੇ ਜੇ ਸੇਵਾ ਕਰਕੇ ਮੈਂ ਧਰਨਾ, ਗੁੱਸੇ ਵੀ ਹੋਣਾ ਪਊਗਾ, ਕਿਸੇ ਨੇ ਕਹਿ ਦੇਣਾ ਤੂੰ ਵੀ ਕਰਨਾ, ਉੱਥੇ ਗੁੱਸੇ ਹੋ ਜੂ, ਮੈਂ ਕੀਰਤਨ ਵੀ ਕਰਿਆ, ਮੈਂ ਪ੍ਰਚਾਰ ਵੀ ਕਰਿਆ, ਕਰ ਵੀ ਛੱਡਿਆ, ਵਾਰ ਵੀ ਛੱਡਿਆ, ਮੈਨੂੰ ਐਂ ਕਹਿੰਦੇ ਨੇ, ਉਹ ਤਾਂ ਕਹਿੰਦੇ ਨੇ ਤੇਰੇ 'ਚ ਹੋਮੈ, ਜੇ ਹੋਮੈ ਨਾ ਹੋਵੇ ਤੇਰੇ 'ਤੇ ਅਸਰ ਹੀ ਨਾ ਹੋਵੇ, ਕਿਉਂ ਮਹਾਰਾਜ ਉਹਦੀ ਨਿਸ਼ਾਨੀ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨਣਾ, ਨਹਿ ਨਿੰਦਿਆ ਨਹਿ ਉਸਤ ਜਾ ਕੇ, ਲੋਭ ਮੋਹ ਮਾਨਾ ਹਰਖ ਸੋਗ ਜੈ ਪਰਸੇ ਨਾਹੇ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹੇ, ਤੇ ਘਟ ਬਰਮ ਨਿਵਾਸਾ, ਗੁਰ ਕਿਰਪਾ ਜੇ ਨਰਕੋ ਕੀਨੀ, ਤੇ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ। ਆਹ ਅਵਸਥਾ ਆ ਜਾਣੀ ਹੈ ਜਦੋਂ ਹਉਮੈ ਨਹੀਂ ਹੋਣੀ। ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੀ ਕਮਾਈ ਕਰ, ਫਿਰ ਜਦੋਂ ਆ ਗਿਆ ਫਿਰ ਹੁਕਮ ਦੇ ਵਿੱਚ ਰਹਿੰਦਾ, ਆਪ ਨਹੀਂ ਕੁਛ ਵੀ ਕਰਦਾ, ਉਹਦਾ ਸਰੀਰ ਫਿਰ ਕੌਸਮਿਕ ਹੁਕਮ 'ਚ ਹਿਲਦਾ, ਹੁਕਮ ਮੰਨੇ ਤਾਂ ਹਰ ਮਿਲੇ, ਤਾਂ ਵਿੱਚੋਂ ਹਉਮੈ ਜਾਏ, ਅਤੇ ਜਿਹੜਾ ਤੈਨੂੰ ਦਿਸਦਾ ਸਰੀਰ ਮੈਂ ਕਹਿੰਦਾ, ਮਹਾਰਾਜ ਕਹਿੰਦੇ ਸਭ ਹੋਮੈ, ਹੋਮੈ ਸਭ ਸਰੀਰ ਹੈ, ਹੋਮੈ ਓਪਤ ਹੋਏ, ਹੋਮੈ 'ਚ ਜੰਮਦਾ, ਹੋਮੈ 'ਚ ਮਰਦਾ, ਹੋਮੈ ਵੱਡਾ ਗਵਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਈ, ਗਵਾਰ ਹੈ ਬੇਅੰਤ ਚੜਿਆ ਹੋਇਆ, ਦੱਸੋ ਕਿਵੇਂ ਧਰੀਏ, ਕੋਈ ਹੈ ਰਾਹ ਕਰਨ ਦਾ। ਭਵਜਲ ਬਹੁਤ, ਜਿਵੇਂ ਆ ਹੁਣ ਆ ਰਿਹਾ ਨਾ ਬਰੋੜਾ, ਇੱਕ ਵਾਰੀ ਅਮਰੀਕਾ 'ਚ ਆਇਆ ਸੀ, 200 ਫੁੱਟ ਉੱਚੀ ਲਹਿਰ ਚੱਲਦੀ ਸੀ ਅਤੇ 200 ਮੀਲ ਦੀ ਹਿਸਾਬ ਨਾਲ ਘੁੰਮਦਾ ਸੀ, ਇੰਨਾ ਪਾਣੀ ਧਰਤੀ 'ਤੇ ਲਿਆ ਕੇ ਮਾਰਿਆ, ਬੜੀਆਂ ਬੜੀਆਂ ਬਿਲਡਿੰਗਾਂ ਰੋੜ ਕੇ ਲੈ ਗਿਆ, ਸੜਕਾਂ ਤੋੜਦੀਆਂ, ਮੈਂ ਉੱਥੇ ਦੇਖਦਾ ਸੀ ਵੀ ਦੇਖੋ ਕਿੱਡੀ ਤਾਕਤ ਹੈ ਇਹਦੇ 'ਚ। ਆਹ ਗਵਾਰ ਹੈ ਸਾਧ ਸਿੰਘ ਜੀ ਹੋਮੈ ਦਾ, ਮਹਾਰਾਜ ਕਹਿੰਦੇ ਹੋਮੈ ਵੱਡਾ ਗਵਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਏ, ਆਪਣੇ ਆਪ ਦੇ ਸਰੂਪ ਦਾ ਗਿਆਨ ਨਹੀਂ ਹੁੰਦਾ, ਹੋਮੈ ਵਿੱਚ ਭਗਤ ਨਾ ਹੋਵੇ, ਜੇ ਹੋਮੈ ਤਾਂ ਭਗਤੀ ਵੀ ਨਹੀਂ ਹੁੰਦੀ, ਹੁਕਮ ਨਾ ਬੁੱਝਿਆ ਜਾਏ ਨਾ ਫਿਰ ਹੁਕਮ ਨੂੰ ਬੁੱਝ ਸਕਦਾ, ਨਾਨਕ ਸਤਿਗੁਰ ਮਿਲਿਆ ਹੋਮੈ ਗਈ, ਤਾਂ ਸੱਚ ਮਸਿਆ ਮਨ ਆਏ, ਸੱਚ ਗਵਾਵੈ ਸੱਚ ਰਹੇ, ਸੱਚੈ ਸੇਵ ਸਮਾਏ, ਫਿਰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਸੋ ਹੋਮੈ ਦੇ ਬਾਰੇ